ਵਾਰ 23 ਪੌੜੀ 19 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਗੁਰਮੁਖ ਜਨਾਂ ਦਾ ਰਸਤਾ, ਗੁਰਮੁਖ ਜਨਾਂ ਦਾ ਮਾਰਗ ਦ੍ਰਿੜ ਕਰਾਉਂਦਿਆਂ ਫਰਮਾਨ ਕਰਦੇ ਨੇ, ਚਾਰ ਵਰਨ ਇੱਕ ਵਰਨ ਕਰ, ਵਰਨ ਅਵਰਨ ਸਾਧ ਸੰਗ ਜਾਪੈ, ਛੇ ਰੁੱਤੀ ਛੇ ਦਰਸ਼ਨ, ਗੁਰਮੁਖ ਦਰਸ਼ਨ ਸੂਰਜ ਥਾਪੈ, ਬਾਰਹ ਪੰਥ ਮਿਟਾਏ ਕੈ, ਗੁਰਮੁਖ ਪੰਥ ਵੱਡਾ ਪ੍ਰਤਾਪੈ, ਵੇਦਕ ਤੇ ਬੋ ਬਾਹਰਾ ਅਨਹਦ ਸ਼ਬਦ ਅਗੰਮ ਅਲਾਪੈ, ਪੈਰੀ ਪੈ ਪਾਖਾਕ ਹੋਏ, ਗੁਰਸਿੱਖਾਂ ਰਹਿ ਰਾਸ ਪਛਾਪੈ, ਮਾਇਆ ਵਿੱਚ ਉਦਾਸ ਕਰ, ਆਪ ਗਵਾਏ ਜਪੈ ਅਜਾਪੈ, ਲੰਘ ਨਿਕੱਥੈ ਵਰੈ ਸਰਾਪੈ, ਲੰਘ ਨਿਕੱਥੈ ਵਰੈ ਸਰਾਪੈ। ਕਹਿਣ ਲੱਗੇ ਚਾਰ ਵਰਨ ਇੱਕ ਵਰਨ ਕਰ, ਵਰਨ ਅਵਰਨ ਸਾਧ ਸੰਗ ਜਾਪੈ। ਚਾਰ ਵਰਨ ਦੁਨੀਆਂ ਦੇ ਵਿੱਚ ਸਨਾਤਨੀ ਮਤ, ਹਿੰਦੂ ਮਤ ਵਿੱਚ ਮੰਨੇ ਹੋਏ ਸੀ, ਖੱਤਰੀ, ਬ੍ਰਾਹਮਣ, ਸ਼ੂਦ ਤੇ ਵੈਸ਼। ਕਹਿਣ ਲੱਗੇ ਚਾਰਾਂ ਵਰਣਾਂ ਦਾ ਇੱਕ ਵਰਣ ਕਰਕੇ ਸਾਰਿਆਂ ਨੂੰ ਸਿੱਖ ਹੀ ਬਣਾ ਦਿੱਤਾ, ਸਾਰਿਆਂ ਵਰਣਾਂ ਨੂੰ ਇਕੱਠੇ ਕਰਕੇ ਇੱਕ ਨਾਮ ਸਿਮਰਨ ਦੇ ਧਰਮ ਵਿੱਚ ਹੀ ਜੋੜ ਦਿੱਤਾ। ਚਾਰਾਂ ਵਰਣਾਂ ਦਾ ਇੱਕ ਵਰਣ ਕਰਕੇ, ਭਾਵੇਂ ਕੋਈ ਵਰਣਾਂ ਦਾ ਹੋਵੇ ਤੇ ਭਾਵੇਂ ਕੋਈ ਅਵਰਣ ਹੋਵੇ, ਸਾਧ ਸੰਗਤ ਵਿੱਚ ਲਿਆ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਬਿਠਾ ਦਿੱਤਾ। ਇੱਥੇ ਇਹ ਨਹੀਂ ਆਣ ਕੇ ਆਖਿਆ ਕਿ ਇਸ ਸਾਧ ਸੰਗਤ ਵਿੱਚ ਖੱਤਰੀ ਵਾਸਤੇ ਵੱਖਰੀ ਜਗ੍ਹਾ ਹੈ, ਬ੍ਰਾਹਮਣ ਵਾਸਤੇ ਵੱਖਰੀ ਜਗ੍ਹਾ ਹੈ, ਸਾਧ ਸੰਗਤ ਵਿੱਚ ਵੈਸ਼ ਵਾਸਤੇ ਹੋਰ ਜਗ੍ਹਾ ਤੇ ਸ਼ੂਦਰ ਵਾਸਤੇ ਹੋਰ ਜਗ੍ਹਾ ਹੈ। ਨਹੀਂ, ਸਾਰਿਆਂ ਨੂੰ ਬਰਾਬਰ ਬਿਠਾਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਸਥਾਪਿਤ ਹੋਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਜਿਸ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨਾਂ ਦੀ ਸਿੱਖ ਅਰਦਾਸ ਕਰਨ ਵੇਲੇ ਮੰਗ ਕਰਦਾ ਹੈ, ਉਸ ਸ੍ਰੀ ਹਰਿਮੰਦਰ ਸਾਹਿਬ ਦੇ ਵੀ ਚਾਰ ਦਰਵਾਜ਼ੇ ਬਣਾਏ, ਕੋਈ ਖੱਤਰੀ ਆਵੇ, ਬ੍ਰਾਹਮਣ ਆਵੇ, ਵੈਸ਼ ਆਵੇ, ਸ਼ੂਦਰ ਆਵੇ, ਚਾਰਾਂ ਦਿਸ਼ਾਵਾਂ ਤੋਂ ਕੋਈ ਆਵੇ, ਪੂਰਬ ਵੱਲੋਂ ਆਵੇ, ਪੱਛਮ ਵੱਲੋਂ ਆਵੇ, ਉੱਤਰ ਵੱਲੋਂ ਆਵੇ, ਕੋਈ ਦੱਖਣ ਵੱਲੋਂ ਆਵੇ, ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ। ਇੱਥੇ ਚਾਰਾਂ ਆਸ਼ਰਮਾਂ ਚੋਂ ਭਾਵੇਂ ਕੋਈ ਆ ਜਾਵੇ, ਇੱਥੇ ਗ੍ਰਿਸਤੀ ਆਵੇ, ਬ੍ਰਹਮਚਾਰੀ ਆਵੇ, ਬਾਨਪ੍ਰਸਤੀ ਆਵੇ, ਸੰਨਿਆਸੀ ਆਵੇ, ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ। ਇਸ ਜਗ੍ਹਾ ਦੇ ਉੱਤੇ ਸਾਧ ਸੰਗਤ, ਕਿਸੇ ਨਸਲ ਦਾ ਕੋਈ ਆਏ, ਕਿਸੇ ਜਾਤ ਦਾ ਕੋਈ ਆ ਜਾਵੇ, ਸਾਰਿਆਂ ਵਾਸਤੇ ਦਰਵਾਜ਼ੇ ਖੁੱਲ੍ਹੇ। ਸਭ ਵਰਣ ਵੰਡ, ਆਸ਼ਰਮਾਂ ਦੀ ਵੰਡ ਮੁਕਾ ਦਿੱਤੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਸਭੇ ਸਾਂਝੀ ਵਾਲ ਸਦਾਇਨ, ਤੋਂ ਕਿਸੇ ਨਾ ਦਿਸੇ ਬਾਹਰਾ ਜੀ। ਸਾਰਿਆਂ ਵਰਣਾਂ ਨੂੰ ਇਕੱਠਾ ਕਰਕੇ ਇੱਕ ਵਰਣ ਕੀ ਬਣਾਤਾ? ਗੁਰੂ ਕੀ ਸਾਧ ਸੰਗਤ। ਦਸਵੇਂ ਜਾਮੇ ਚ ਜਾ ਕੇ ਸਾਰਿਆਂ ਵਰਣਾਂ ਨੂੰ ਇਕੱਠੇ ਕਰਕੇ ਕੀ ਬਣਾ ਦਿੱਤਾ? ਗੁਰੂ ਕਾ ਖਾਲਸਾ। ਮੁੱਕ ਗਈਆਂ ਵਰਣ ਵੰਡਾਂ, ਮੁੱਕ ਗਈਆਂ ਆਸ਼ਰਮਾਂ ਦੀਆਂ ਵੰਡਾਂ, ਕੌਣ ਕਿੱਥੋਂ ਦਾ ਰਹਿਣ ਵਾਲਾ ਤੇ ਕੌਣ ਕਿਹੜੀ ਜਾਤ ਦਾ ਤੇ ਕੌਣ ਕਿਸ ਨਸਲ ਦਾ, ਕੌਣ ਕਿਸ ਧਰਮ ਦਾ, ਕਿਹੜੇ ਮਤ ਤੇ ਮਜ਼ਹਬਾਂ ਦਾ, ਸਾਰੇ ਕੁੱਲ ਜਾਤ ਵਰਣ ਆਸ਼ਰਮ ਸਭ ਵੰਡਾਂ ਖਤਮ ਕਰ ਦਿੱਤੀਆਂ। ਇੱਕ ਬਣਾ ਦਿੱਤਾ ਗੁਰੂ ਕੇ ਖਾਲਸੇ, ਇੱਕ ਬਣਾ ਦਿੱਤਾ ਗੁਰੂ ਕੀ ਸਾਧ ਸੰਗਤ। ਉਸੇ ਸਾਧ ਸੰਗਤ ਨੂੰ ਜਿਸ ਨੂੰ ਪਾਤਸ਼ਾਹ ਨੇ ਸਾਧ ਸੰਗਤ ਬਣਾਇਆ, ਗੁਰੂ ਨਾਨਕ ਦੇਵ ਸਾਹਿਬ ਨੇ ਸਤਸੰਗ ਬਣਾਇਆ, ਉਹਨੂੰ ਦਸਵੇਂ ਜਾਮੇ ਚ ਖਾਲਸਾ ਬਣਾ ਦਿੱਤਾ। ਗੁਰ ਸੰਗਤ ਕੀ ਨੀ ਖਾਲਸਾ, ਜਿਸ ਨੂੰ ਗੁਰੂ ਕੀ ਸੰਗਤ, ਜਿਸ ਨੂੰ ਸਾਧ ਸੰਗਤ, ਜਿਸ ਨੂੰ ਸਤ ਸੰਗਤ ਕਿਹਾ ਜਾਂਦਾ ਸੀ, ਉਹਨੂੰ ਕੀ ਬਣਾ ਦਿੱਤਾ? ਖਾਲਸਾ। ਗੁਰ ਸੰਗਤ ਕੀ ਨੀ ਖਾਲਸਾ, ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚਿੰਨ। ਮਨਮੁਖ ਬੰਦੇ ਇਹ ਵੇਖ ਕੇ ਵੀ ਦੁਖੀ ਹੋਏ, ਮਨਮੁਖੀ ਦੁਹੇਲਾ, ਮਨਮੁਖ ਲੋਕਾਂ ਨੂੰ ਇਸ ਗੱਲ ਦਾ ਵੀ ਦੁੱਖ ਹੋਇਆ ਕਿ ਬਾਬੇ ਨਾਨਕ ਨੇ ਇਹਨਾਂ ਸਾਰਿਆਂ ਨੂੰ ਇਕੱਠੇ ਕਿਉਂ ਬਿਠਾ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਸਾਰੇ ਲੋਕਾਂ ਨੂੰ ਇੱਕੋ ਬਾਟੇ ਚੋਂ ਅੰਮ੍ਰਿਤ ਛਕਾ ਕੇ ਖਾਲਸੇ ਕਿਉਂ ਬਣਾ ਦਿੱਤਾ? ਮਨਮੁਖ ਲੋਕ ਇਸ ਕਰਕੇ ਵੀ ਈਰਖਾ ਕਰਦੇ ਰਹੇ। ਆ ਪਹਾੜੀ ਰਾਜੇ ਸਨ ਜਿਹੜੇ, ਪਹਾੜੀ ਰਾਜੇ ਸਨ ਜਿਹੜੇ ਬਾਈ ਧਾਰ ਦੇ, ਈਰਖਾ ਕਰਦੇ ਰਹੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰ ਘਰ ਨਾਲ, ਗੁਰੂ ਨਾਨਕ ਦੇ ਦਰ ਨਾਲ, ਗੁਰੂ ਨਾਨਕ ਦੇ ਘਰ ਨਾਲ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਈਰਖਾ ਕਰਦੇ ਰਹੇ। ਇਸ ਲਈ ਚਾਰੇ ਦੇ ਚਾਰੇ ਵਰਨ ਕਰਕੇ ਇਕੱਠੇ ਸਾਧ ਸੰਗ ਬਣਾ ਦਿੱਤੀ। ਛੇ ਰੁੱਤੀ ਛੇ ਦਰਸ਼ਨ, ਗੁਰਮੁਖ ਦਰਸ਼ਨ ਸੂਰਜ ਥਾਪੈ, ਛੇ ਰੁੱਤਾਂ ਸਾਲ ਦੇ ਵਿੱਚ, ਛੇ ਦਰਸ਼ਨ ਭਾਵ ਜਿਹੜੇ ਸ਼ਾਸਤਰਾਂ ਦੁਆਰਾ ਵੱਖ ਵੱਖ ਦੱਸੇ ਹੋਏ ਵੱਖ ਵੱਖ 6 ਤਰ੍ਹਾਂ ਦੇ ਕਰਮ ਕਾਂਡ ਹਨ, ਉਹਨਾਂ ਸਾਰਿਆਂ ਦੇ ਵਿੱਚ ਗੁਰਮੁਖ ਦਰਸ਼ਨ ਹੈ ਜਿਹੜਾ ਉਹਨੂੰ ਸੂਰਜ ਵਾਂਗ ਸਥਾਪਿਤ ਕਰ ਦਿੱਤਾ। ਗੁਰਮੁਖ ਦਰਸ਼ਨ ਭਾਵ ਗੁਰੂ ਵੱਲ ਮੁੱਖ ਕਰਕੇ ਸਾਧ ਸੰਗਤ ਦਾ ਦੀਦਾਰ ਦਰਸ਼ਨ ਕਰਨਾ ਤੇ ਸਾਧ ਸੰਗਤ ਚ ਬਹਿ ਕੇ ਪ੍ਰਭੂ ਦਾ ਨਾਮ ਜਪਣਾ, ਇਹ ਹੁਣ ਸਾਰਿਆਂ ਮਤਾਂ ਮਜ਼ਹਬਾਂ ਤੋਂ ਉੱਚਾ ਸੂਰਜ ਵਾਂਗ ਇਹਨੂੰ ਸਥਾਪਿਤ ਕਰ ਦਿੱਤਾ। ਸੂਰਜ ਵਾਂਗ ਸਥਾਪਿਤ ਕਰਨ ਦਾ ਮਤਲਬ ਹੈ ਐ ਚਾਨਣਾ ਤੇ ਪ੍ਰਕਾਸ਼ ਵੰਡਣ ਵਾਲਾ ਬਣਾ ਦਿੱਤਾ, ਵੀ ਜਿਹੜਾ ਚਾਨਣ ਪ੍ਰਕਾਸ਼ ਤੁਹਾਨੂੰ ਮਿਲਣਾ, ਤੁਹਾਡੇ ਅੰਦਰ ਦਾ ਜਿਹੜਾ ਹਨੇਰਾ ਖਤਮ ਹੋਣਾ ਉਹ ਗੁਰੂ ਦੀ ਸ਼ਰਨ ਪੈ ਕੇ ਸਾਧ ਸੰਗਤ ਵਿੱਚ ਆਣ ਕੇ ਹੋਏਗਾ। 12 ਪੰਥ ਮਿਟਾਏਗਾ ਗੁਰਮੁਖ ਪੰਥ ਵੱਡਾ ਪ੍ਰਤਾਪੈ। 4 ਵਰਣ ਵੀ ਮੁਕਾ ਦਿੱਤੇ, 6 ਰੁੱਤਾਂ ਦੀਆਂ ਬਾਤਾਂ ਵੀ ਛੱਡ ਦਿੱਤੀਆਂ, 6 ਸ਼ਾਸਤਰਾਂ ਦੀਆਂ ਗੱਲਾਂ ਵੀ ਛੱਡ ਦਿੱਤੀਆਂ। ਹੁਣ ਕਹਿੰਦੇ ਜੋਗੀਆਂ ਦੇ ਬਣਾਏ ਜਿਹੜੇ ਵੱਖ ਵੱਖ 12 ਪੰਥ ਵਾ ਉਹਨਾਂ ਨੂੰ ਵੀ ਮਿਟਾ ਦਿੱਤਾ ਬਾਬੇ ਨਾਨਕ ਨੇ, ਉਹਨਾਂ ਜੋਗੀਆਂ ਦੇ 12 ਪੰਥਾਂ ਦਾ ਝਗੜਾ ਵੀ ਮਿਟਾ ਦਿੱਤਾ। ਗੁਰਮੁਖ ਪੰਥ ਵੱਡਾ ਪ੍ਰਤਾਪ ਹੈ, ਗੁਰਮੁਖਾਂ ਦਾ ਪੰਥ ਵੱਡੇ ਪ੍ਰਤਾਪ ਵਾਲਾ ਬਣਾ ਦਿੱਤਾ। ਗੁਰੂ ਦੀ ਸ਼ਰਨ ਪੈਣ ਵਾਲਿਆਂ ਦਾ ਇਹ ਪੰਥ ਵੱਡਾ ਬਣਾ ਦਿੱਤਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਜਿਹੜਾ ਬਾਬੇ ਨਾਨਕ ਨੇ ਨਿਰਮਲ ਪੰਥ ਚਲਾਇਆ ਨਾ, ਪਹਿਲੇ ਪਾਤਸ਼ਾਹ ਨੇ ਉਹਨੂੰ ਹੀ 10ਵੇਂ ਜਾਮੇ ਚ ਜਾ ਕੇ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਬਣਾਇਆ। ਵੇਦ ਕਿਤਾਬੋਂ ਬਾਹਰਾ ਅਨਹਦ ਸ਼ਬਦ ਅਗੰਮ ਅਲਾਪੈ। ਇਹ ਜਿਹੜਾ ਪੰਥ ਸੀ ਨਾ ਬਾਬੇ ਨਾਨਕ ਦਾ ਚਲਾਇਆ ਗੁਰਮਤ ਗਾਡੀ ਰਾਹ, ਇਹਨੂੰ ਵੇਦਾਂ ਕਿਤਾਬਾਂ ਤੋਂ ਵੀ ਬਾਹਰ ਕਰ ਦਿੱਤਾ। ਵੇਖੋ ਹੁਣ ਸਾਰਿਆਂ ਤੋਂ ਨਿਰਾਲਾ ਹੋ ਗਿਆ ਨਾ ਇਹ ਪੰਥ, ਹੁਣ ਹੈ ਕਿਸੇ ਨਾਲ ਇਹਦਾ ਸੰਬੰਧ, ਹੈ ਕਿਸੇ ਚ ਰਲਗੱਡ ਹੋ ਸਕਦਾ। ਕਹਿੰਦੇ 12 ਤਰ੍ਹਾਂ ਦੇ ਜੋਗੀਆਂ ਦੇ ਚਲਾਏ ਹੋਏ ਪੰਥ, ਉਹਨਾਂ ਦਾ ਝਗੜਾ ਵੀ ਮੁਕਾ ਦਿੱਤਾ, 6 ਸ਼ਾਸਤਰਾਂ ਦਾ ਝਗੜਾ ਵੀ ਮੁਕਾ ਦਿੱਤਾ, 4 ਵਰਣਾਂ ਦਾ ਝਗੜਾ ਵੀ ਖਤਮ ਕਰ ਦਿੱਤਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ। ਹੁਣ ਕਹਿੰਦੇ ਵੇਦਾਂ ਕਿਤਾਬਾਂ ਦਾ ਝਗੜਾ ਵੀ ਖਤਮ ਕਰ ਦਿੱਤਾ। ਇਹ ਵੇਦਾਂ ਸ਼ਾਸਤਰਾਂ ਆਦਿਕਾਂ ਦੇ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ ਸਿੱਖ। ਕਿਤਾਬਾਂ ਆਸਾਮੀ ਮੁਲਕਾਂ ਦੀਆਂ, ਕੁਰਾਨ ਅੰਜੀਲ ਆਦਿਕ ਜਿਹੜੀਆਂ ਪੁਸਤਕਾਂ ਨੇ ਨਾ ਯਹੂਦੀਆਂ ਦੀਆਂ, ਇਹਦੇ ਵਿੱਚੋਂ ਵੀ ਸਿੱਖਾਂ ਨੂੰ ਕੱਢ ਦਿੱਤਾ। ਵੇਦ ਕਿਤਾਬੋਂ ਬਾਹਰਾ, ਇਹ ਵੇਦਾਂ ਕਿਤਾਬਾਂ ਤੋਂ ਵੀ ਬਾਬੇ ਨਾਨਕ ਦਾ ਚਲਾਇਆ ਪੰਥ ਬਾਹਰ ਹੈ। ਅਨਹਦ ਸ਼ਬਦ ਅਗੰਮ ਅਲਾਪੈ, ਕਿਉਂਕਿ ਅਨਹਦ ਸ਼ਬਦ ਦੁਆਰਾ ਉਸ ਅਗਮ ਅਪਾਰ ਪਰਮਾਤਮਾ ਦਾ ਹੀ ਸਿੱਖ ਉਚਾਰਨ ਕਰਦਾ ਹੈ। ਵੇਦਾਂ ਸ਼ਾਸਤਰਾਂ ਕਿਤਾਬਾਂ ਦੇ ਦੱਸੇ ਰਸਤੇ ਤੇ ਨਹੀਂ ਚੱਲਦਾ, ਇੱਕ ਪਰਮਾਤਮਾ ਦੀ ਯਾਦ ਪ੍ਰਭੂ ਦੇ ਸਿਮਰਨ ਵਿੱਚ ਜੁੜਦਾ ਹੈ। ਪੈਰੀ ਪੈ ਪਾ ਖਾਕ ਹੋਏ ਗੁਰਸਿੱਖਾਂ ਰਹਿ ਰਾਸ ਪਛਾਪੈ। ਪੈਰੀ ਪੈਣਾ ਤੇ ਪੈਰਾਂ ਦੀ ਧੂੜੀ ਆਉਣਾ, ਇਹ ਗੁਰਸਿੱਖਾਂ ਦੀ ਰਹੋ ਰੀਤ ਸਤਿਗੁਰੂ ਪਾਤਸ਼ਾਹ ਜੀ ਨੇ ਤੋਰ ਦਿੱਤੀ ਹੈ। ਪੈਰੀ ਪਵਣਾ, ਜੱਗ ਵਰਤਾਇਆ ਤੇ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ ਨਿਮਰਤਾ ਵਿੱਚ ਰਹਿਣਾ, ਇਹ ਰਸਤਾ ਦਰਸਾਇਆ ਹੈ ਗੁਰੂ ਨਾਨਕ ਦੇਵ ਸਾਹਿਬ ਜੀ। ਹੋਰ ਕੀ ਦੱਸਿਆ, ਮਾਇਆ ਵਿੱਚ ਉਦਾਸ ਕਰ ਆਪ ਗਵਾਏ ਜਪੈ ਅਜਾਪੈ। ਮਾਇਆ ਦੇ ਵਿੱਚ ਹੀ ਰਹਿ ਕੇ ਉਦਾਸ ਰਹਿਣਾ, ਸਾਚ ਨਾਮ ਮੇਰਾ ਮਨ ਲਾਗਾ ਲੋਗਣ ਸਿਓ ਮੇਰਾ ਠਾਠਾ ਬਾਗਾ, ਇਹ ਜੀਵਨ ਦਿੱਤਾ। ਰਹਿਣਾ ਮਾਇਆ ਚ, ਗ੍ਰਿਸਤ ਚ, ਕਿਰਤ ਕਰਨੀ, ਕੰਮ ਕਾਰ ਕਰਨਾ, ਪਰਿਵਾਰ ਵਿੱਚ ਰਹਿ ਕੇ ਆਪਣੀ ਸੁਰਤ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਜੋੜ ਕੇ ਰੱਖਣਾ, ਇਹ ਰਸਤਾ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ। ਅਜੱਪਾ ਜਾਪ ਦੁਆਰਾ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨ ਦੀ ਬਾਤ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਈ ਕਿ ਆਪਾ ਗਵਾ ਕੇ ਪ੍ਰਭੂ ਦੇ ਨਾਮ ਸਿਮਰਨ ਵਿੱਚ ਜੁੜਨਾ ਹੈ ਤੇ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਉਦਾਸ ਨਿਰਲੇਪ ਰਹਿਣਾ ਹੈ, ਕਮਲ ਫੁੱਲ ਦੀ ਤਰ੍ਹਾਂ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਨਿਰਲੇਪ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਐ ਨਾਨਕ ਨਾਮ ਵਿਖਾਣੇ, ਐਸਾ ਜੀਵਨ ਸਿੱਖਾਂ ਨੂੰ ਬਖਸ਼ਿਸ਼ ਕੀਤਾ। ਅਖੀਰਲੀ ਤੁਕ ਵਿੱਚ ਫੁਰਮਾਨ ਕਰਦੇ ਨੇ, ਲੰਘ ਨਿਕੱਥੈ ਵਰੈ ਸਰਾਪੈ। ਵਰ ਸਰਾਪ ਭਾਵ ਰਿਧੀਆਂ ਸਿਧੀਆਂ ਆਤਕਾਂ ਤੋਂ ਲੰਘ ਕੇ ਅੱਗੇ ਦਾ ਪੰਥ ਜਿਹੜਾ ਨਾ, ਅੱਗੇ ਦਾ ਰਸਤਾ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਦ੍ਰਿੜ ਕਰਾਇਆ। ਨਿਕੱਥੈ ਦਾ ਅਰਥ ਹੁੰਦਾ ਅਗਾਂਹ ਨਿਕਲ ਜਾਣਾ, ਭਾਵੇਂ ਵਰ ਸਰਾਪ ਆਦਿਕ ਦੇ ਵਿੱਚ ਵੀ ਸਿੱਖ ਜਿਹੜਾ ਗਲਤਾਨ ਨਹੀਂ ਗਾ, ਮੈਂ ਇਹ ਕੰਮ ਕੀਤਾ ਮੈਨੂੰ ਆਹ ਦੇਵਤਾ ਸਰਾਪ ਦੇ ਦੇਗਾ, ਆਹ ਕੰਮ ਕੀਤਾ ਮੈਨੂੰ ਆਹ ਦੇਵਤਿਆਂ ਕੋਲੋਂ ਵਰ ਮਿਲ ਜਾਏਗਾ, ਇਹਨਾਂ ਵਰਾਂ ਸਰਾਪਾਂ ਤੋਂ ਵੀ ਅੱਗੇ ਚਲਾ ਗਿਆ ਸਿੱਖ। ਕਿਉਂ? ਕਿਉਂਕਿ ਦੇਵੀ ਦੇਵਤਿਆਂ ਅਵਤਾਰੀ ਪੁਰਸ਼ਾਂ ਇਹਨਾਂ ਦੇ ਵਰਾਂ ਸਰਾਪਾਂ ਦੀ ਪਰਵਾਹ ਨਹੀਂ ਕਰਦਾ, ਇਹ ਉਸ ਪ੍ਰਭੂ ਦੇ ਚਰਨਾਂ ਨਾਲ ਜੁੜਦਾ ਹੈ ਜਿਹੜੇ ਪ੍ਰਭੂ ਨੇ ਇਹਨਾਂ ਕਰੋੜਾਂ ਦੇਵੀ ਦੇਵਤਿਆਂ ਤੇ ਅਵਤਾਰਾਂ ਪੈਗੰਬਰਾਂ ਨੂੰ ਵੀ ਪੈਦਾ ਕੀਤਾ। ਇਸ ਲਈ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਇਹ ਗੁਰੂ ਦਾ ਸਿੱਖ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਲੀਨ ਹੋ ਜਾਂਦਾ ਹੈ, ਅਭੇਦ ਹੋ ਜਾਂਦਾ ਹੈ। ਵਾਰ 23ਵੀਂ ਪੌੜੀ 20ਵੀਂ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਪਿਆਰਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਫੁਰਮਾਨ ਕੀਤਾ ਕਿਵੇਂ ਸਰਬੱਤ ਦਾ ਭਲਾ ਤੇ ਸਾਰਿਆਂ ਨਾਲ ਪਿਆਰ ਕਰਨ ਵਾਲੀ ਉਹਨਾਂ ਦੇ ਅੰਦਰ ਬਿਰਤੀ ਹੈ। ਫੁਰਮਾਨ ਕਰਦੇ ਨੇ, ਮਿਲਦੇ ਮੁਸਲਮਾਨ ਦੋਏ, ਮਿਲ ਮਿਲ ਕਰਨ ਸਲਾਮਾਂ ਲੇਕੀ, ਜੋਗੀ ਕਰਨ ਆਦੇਸ਼ ਮਿਲ, ਆਦ ਪੁਰਖ ਆਦੇਸ਼ ਵਿਸ਼ੇਖੀ, ਸੰਨਿਆਸੀ ਕਰ ਓਨਮ, ਓਨਮ ਨਾਰਾਇਣ ਬਹੁ ਭੇਖੀ, ਬਾਹਮਣ ਨੂੰ ਕਰ ਨਮਸਕਾਰ, ਕਰ ਆਸੀਰ ਵਰਚਨ ਬਹੁ ਦੇਖੀ, ਤੈਰੀ ਪਵਣਾ ਸਤਿਗੁਰੂ, ਗੁਰਸਿੱਖਾਂ ਰਹਿ ਰਾਸ ਸ਼ਰੇਖੀ, ਰਾਜਾ ਰੰਕ ਬਰਾਬਰੀ, ਬਾਲਕ ਬਿਰਦ ਨ ਭੇਦ ਨਮੇਖੀ, ਚੰਦਨ ਭਗਤਾਂ ਰੂਪ ਨਾ ਰੇਖੀ, ਚੰਦਨ ਭਗਤਾਂ ਰੂਪ ਨਾ ਰੇਖੀ। ਵੱਖ ਵੱਖ ਮਤਾਂ ਮਜ਼ਹਬਾਂ ਦੀਆਂ ਰਸਮਾਂ ਦੱਸਦੇ ਹੋਏ ਫਿਰ ਗੁਰਸਿੱਖ ਦਾ ਜੀਵਨ ਸਾਰੇ ਦੇ ਸਾਰੇ ਜਗਤ ਨਾਲ ਕੈਸਾ ਵਿਹਾਰ ਹੈ ਇਸ ਸਿੱਖ ਦਾ ਫੁਰਮਾਨ ਕਰਦੇ ਨੇ। ਮਿਲਦੇ ਮੁਸਲਮਾਨ ਦੋਏ, ਮਿਲ ਮਿਲ ਕਰਨ ਸਲਾਮਾਂ ਲੇਕੀ, ਜਦੋਂ ਦੋ ਮੁਸਲਮਾਨ ਆਪਸ ਦੇ ਵਿੱਚ ਮਿਲਦੇ ਹਨ ਤਾਂ ਆਪਸ ਵਿੱਚ ਮਿਲ ਮਿਲ ਕੇ ਇੱਕ ਦੂਸਰੇ ਨੂੰ ਕੀ ਕਹਿੰਦੇ ਹਨ, ਸਲਾਮਾਂ ਲੈਕਮ ਇਹ ਆਖਦੇ ਹਨ, ਭਾਵ ਇੱਕ ਦੂਜੇ ਨੂੰ ਸਲਾਮਾਂ ਲੈਕਮ ਆਖਦੇ ਹਨ। ਇੱਕ ਮੁਸਲਮਾਨ ਦੂਸਰੇ ਦੇ ਸਾਹਮਣੇ ਆਇਆ ਤੇ ਉਸਨੇ ਆਖਿਆ ਸਲਾਮਾਂ ਲੈਕਮ, ਉਹ ਅੱਗਿਓਂ ਕਹਿੰਦਾ ਵਾਹਲੇਕਮ ਸਲਾਮ, ਭਾਵ ਉਸੇ ਤਰ੍ਹਾਂ ਅੱਗਿਓਂ ਜਵਾਬ ਦਿੰਦੇ ਨੇ। ਜੋਗੀ ਕਰਨ ਆਦੇਸ਼ ਮਿਲ, ਆਦ ਪੁਰਖ ਆਦੇਸ਼ ਵਿਸ਼ੇਖੀ, ਜਦੋਂ ਜੋਗੀ ਮਿਲਦੇ ਹਨ ਇੱਕ ਦੂਸਰੇ ਨੂੰ ਆਦੇਸ਼ ਆਖਦੇ ਹਨ। ਇੱਕ ਜੋਗੀ ਆਇਆ ਸਾਹਮਣੇ, ਉਸਨੇ ਦੂਸਰੇ ਨੂੰ ਆਖਿਆ ਆਦੇਸ਼, ਭਾਵ ਕੋਈ ਨਮਸਕਾਰ ਹੈ ਏਦਾਂ ਕਹਿੰਦਾ, ਤੇ ਜਿਹੜਾ ਦੂਜਾ ਆ ਉਹ ਕਹਿੰਦਾ ਆਦ ਪੁਰਖ ਆਦੇਸ਼, ਪਰਮਾਤਮਾ ਨੂੰ ਨਮਸਕਾਰ ਹੋਵੇ, ਭਾਵ ਆਦੇਸ਼ ਆਦੇਸ਼ ਇਸ ਤਰ੍ਹਾਂ ਕਰਨਾ ਇਹ ਜੋਗੀਆਂ ਦੇ ਵਿੱਚ ਹੈ। ਸੰਨਿਆਸੀ ਕਰ ਓਨਮੋ, ਓਨਮ ਨਾਰਾਇਣ ਬਹੁ ਭੇਖੀ, ਜਦੋਂ ਸੰਨਿਆਸੀ ਆਪਸ ਦੇ ਵਿੱਚ ਟੱਕਰਦੇ ਇੱਕ ਦੂਸਰੇ ਨੂੰ ਮਿਲਦੇ ਹੈ ਤੇ ਇੱਕ ਕਹਿੰਦਾ ਹੈ ਓਮ, ਕਹਿੰਦਾ ਹੈ ਵੀ ਓਮ ਨੂੰ ਨਮਸਕਾਰ ਹੋਵੇ, ਤੇ ਦੂਜਾ ਕਹਿੰਦਾ ਓਨਮੋ ਨਾਰਾਇਣ ਏਦਾਂ ਕਹਿੰਦਾ ਨਾਰਾਇਣ ਨੂੰ ਨਮਸਕਾਰ ਹੋਵੇ। ਵੱਖ ਵੱਖ ਮਜ਼ਹਬ ਦੱਸ ਰਹੇ, ਮੁਸਲਮਾਨ ਸਲਾਮਾਂ ਲੈਕਮ, ਜਿਹੜਾ ਜੋਗੀ ਹੈ ਉਹ ਆਦੇਸ਼, ਤੇ ਸੰਨਿਆਸੀ ਹੈ ਜਿਹੜਾ ਓਮ, ਓਮ ਸ਼ਬਦ ਅਸਲ ਦੇ ਵਿੱਚ ਜਿਹੜਾ ਨੰਨੇ ਨਾਲ ਆਪਾਂ ਲਿਖਦੇ ਹਾਂ ਇਹ ਉਹ ਟਿੱਪੀ ਹੈ ਉੱਪਰ, ਓਮ ਸ਼ਬਦ ਵਰਤਦੇ ਹਨ, ਇੱਕ ਦੂਜੇ ਨੂੰ ਸੰਨਿਆਸੀ ਓਮ ਕਹਿ ਕੇ ਮਿਲਦੇ ਹੈ। ਬਾਹਮਣ ਨੂੰ ਕਰ ਨਮਸਕਾਰ, ਕਰ ਆਸੀਰ ਵਚਨ ਬਹੁਤ ਦੇਖੀ, ਕਹਿੰਦੇ ਬ੍ਰਾਹਮਣ ਨੂੰ ਜੇ ਕੋਈ ਨਮਸਕਾਰ ਕਹਿੰਦਾ ਹੈ ਕਿ ਨਮਸਕਾਰ ਜੀ, ਇਸ ਤਰ੍ਹਾਂ ਵੀ ਕਹਿੰਦੇ ਨੇ, ਦਾਸ ਨੇ ਸੁਣਿਆ ਹੈ ਇਹਨਾਂ ਨੂੰ ਸੰਨਿਆਸੀ ਆਦਿਕ ਜਿਹੜੇ ਨੇ, ਇਹ ਦਾਸ ਨੇ ਵੀ ਬੇਨਤੀ ਕਰਦੇ ਹਾਂ ਕਿ ਮੈਂ ਵੇਖਿਆ ਹੈ ਕਿ ਜਦੋਂ ਕੋਈ ਸੰਨਿਆਸੀ ਮਿਲਦਾ ਇੱਕ ਦੂਸਰੇ ਨੂੰ ਤੇ ਓਮ ਇੱਕ ਦੂਜੇ ਨੂੰ ਕਹਿੰਦੇ ਨੇ, ਜਿਹੜੇ ਬ੍ਰਾਹਮਣ ਹਨ ਉਹ ਜੇ ਕੋਈ ਇੱਕ ਦੂਸਰੇ ਨੂੰ ਮਿਲਦੇ ਆ ਤੇ ਉਹ ਨਮਸਕਾਰ ਕਹਿੰਦੇ, ਨਮਸਕਾਰ ਜੀ, ਉਹ ਅੱਗੋਂ ਦੇਖ ਕੇ ਆਸ਼ੀਰਵਾਦ ਦਿੰਦਾ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਕੀ ਦਰਸਾਇਆ, ਤੈਰੀ ਪਵਣਾ ਸਤਿਗੁਰੂ, ਗੁਰਸਿੱਖਾਂ ਰਹਿ ਰਾਸ ਸਿਰੇਖੀ, ਤੈਰੀ ਪੈਣਾ, ਸਤਿਗੁਰੂ ਜੀ ਨੇ ਇਹ ਗੁਰਸਿੱਖਾਂ ਦੀ ਰਹੋ ਰੀਤ ਚਲਾਈ ਹੈ, ਇੱਕ ਦੂਜੇ ਨੂੰ ਮਿਲਦੇ ਨੇ, ਝੁਕਦੇ ਹਨ, ਤੈਰੀ ਪੈਣਾ ਆਖਦੇ ਹਨ। ਰਾਜਾ ਤੇ ਕੰਗਾਲ ਬਰਾਬਰਤਾ ਹੈ ਇਹਦੇ ਚ, ਇਹ ਨਹੀਂ ਕੋਈ ਬ੍ਰਾਹਮਣ ਨੂੰ ਸਿਰ ਝੁਕਾਵੇ ਤੇ ਬ੍ਰਾਹਮਣ ਅੱਗਿਓਂ ਆਸ਼ੀਰਵਾਦ ਦੇਵੇ, ਏਦਾਂ ਨਹੀਂ ਗਾ, ਇੱਥੇ ਸਾਰੇ ਇੱਕ ਦੂਜੇ ਦੇ ਬਰਾਬਰ ਹਨ। ਰਾਜਾ ਰੰਕ ਬਰਾਬਰੀ, ਬਾਲਕ ਬਿਰਧ ਨ ਭੇਦ ਨਮੇਖੀ, ਕਹਿੰਦੇ ਇਸ ਧਰਮ ਵਿਖੇ ਸਿੱਖ ਧਰਮ ਚ ਰਾਜਾ ਤੇ ਰੰਕ ਬਰਾਬਰ ਆ, ਭਾਵੇਂ ਬਾਦਸ਼ਾਹ ਹੋਵੇ ਤੇ ਕੰਗਾਲ ਹੋਵੇ ਸਾਹਮਣੇ ਇੱਕ ਦੂਜੇ ਦੇ ਬਰਾਬਰ ਨੇ, ਭਾਵੇਂ ਬਾਲਕ ਹੋਵੇ ਤੇ ਭਾਵੇਂ ਬਿਰਧ ਹੋਵੇ, ਕੋਈ ਵੀ ਰੰਚਕ ਮਾਰਤਰ ਇਹਨਾਂ ਵਿੱਚ ਭੇਦ ਨਹੀਂ ਹੈ। ਚੰਦਨ ਭਗਤਾਂ ਰੂਪ ਨਾ ਰੇਖੀ, ਚੰਦਨ ਰੂਪ ਭਗਤਾਂ ਵਿੱਚ ਕੋਈ ਰੂਪ ਰੇਖ नहीं है। कोई रूप रंग करके बड़ा नहीं, कोई छोटा नहीं, जात गोत करके कोई महान नहीं ते कोई नीवा नहीं, कोई राजा होके तख्त दा मालिक होके कोई वड्डा नहीं ते सामने खलोता बैठा कंगाल गरीब या कोई ते ए नहीं भी ये छोटा है। इत्थे सारे दे सारे बराबर हन। जिथे भाई गुरदास जी ने यह बचन वरते उत्थे एक जगह ते होर भी गुरु नानक देव पातशाह दी वडियाई च बचन वरतदे ने, तैरी पवना जग वरताया। कदे सिख दूसरे सिख नूं मिलदा सी तो बचन वरतदे सन तैरी पैना, वह भी अग्यों तैरी पवना बचन वरतदा सी। ज्यों ज्यों समा तब्दील हुंदा गया अगे वधे, कलगीधर पिता श्री गुरु गोबिंद सिंह साहब सच्चे पातशाह ने जदों खालसा साजिया सन 1699 दी वसाखी नूं श्री आनंदपुर साहिब दी धरती ते केसगढ़ साहिब दे पवित्र अस्थान ते वारी वारी सिखां दे पंज सीस लए, फिर खंडे बाटे दी पौल छका उन्हां कोलों आप अमृत छकिया ते जदों रहत मर्यादा दृढ़ कराई ते गुरु के खालसे जदों एक दूसरे नूं मिलदे आ उस वक्त फिर यह मर्यादा जिहड़ी सी इह वी कायम कीती। बड़ियां उदों तब्दीलियां आईयां सिख जगत दे विच, जिवें पहला चरण पौल दे के सिख बनाया जांदा सी, चरण धोए रह रास कर चरणामृत सिखां पिलाया, चरण पौल दे के सिख बनाया जांदा सी। कलगीधर पातशाह ने उस चरण पहल नूं खंडे बाटे दी पौल विच बदल दिता। जिसने सिखी धारण करनी है वह खंडे बाटे दी पौल छके, भाव खंडे बाटे दा अमृत पान करे। ये भी लफज सिख जगत विच वरते जांदे हैं। प्रथम रहत जे जान खंडे की पहल छके, सोई सिख प्रधान अवर ना पहल जो लए। रहतनामिया च यह भी जिक्र आए, पांच सिख अमृत जो देवें तां को सिर धर शक पुन लेवें, पुन मिल पांचों रहत जो भाखें तां को दृढ़ कर मन में रखें। भाव चरण पौल नूं खंडे बाटे दी पौल विच बदल दिता। उस तरह जिवें हुण तक यह बचन कहा जांदा सी पैरी पवना जग वरताया, यह एक रीत चलाई सी गुरु नानक देव साहब सच्चे पातशाह ने। उहदा कारण सी कि उच्चे नीवे गरीब अमीर राजे रंक दा भिन्न भेद खत्म हो जाए। यह नहीं भी ब्राह्मण लोग कहण भी साढ़े ही लोग पैरी पैंदे आ, सानू ही लोकी पैरी पैना कहिंदे भी तेरे पैरां ते नमस्कार है भी मैं तेरे पैरी पैना है, यह मतलब हुंदा सी। जे राजा किसी गरीब नूं भी मिले पर होवे सिख ते सात संगत उहनूं भी इहो ही कहना पैंदा सी, इह उहदी निम्रता दा सूचक सी। जातां गोतां चों उच्चे नीवे दे वितकरे विचों कढ़न वास्ते सतगुरु नूं बहुत मेहनत करनी पई, बड़ा प्रचार कीता सतगुरु जी ने। गोइंदवाल साहब की धरती से गुरु अमरदास महाराज ने बौली साहब जड़ी बनवाई है ना, उहदा भी यह बड़ा वड्डा कारण सीगा कि सारे इको जगह से इशनान करन, इको जगह तो जल छकन, इको जगह तो पानी पीन, ऊच नीच का वितकरा मुक जाए। अकबर बादशाह भी उत्थे आया, उन्हूं भी सतगुरु पातशाह के आशे से चल के उतों की मर्यादा नभाना पिया। पहला बौली बनवाई, फिर महाराज ने उत्थे एक मर्यादा कायम की तीसरे पातशाह ने कि जिसने साडा दर्शन दीदार करना है वह पहला पंगत विच बह के प्रशादा छके। उस वेले लिखत विच यह बचन आया, पहला पंगत पाछे संगत, पहला पंगत विच बह के प्रशादा छको फिर तुसी साडा दर्शन कर सकदे। जे मतलब यह सी कि सारिआं नूं इक्को पंगत विच बिठा के छकाया जांदा सी। अकबर बादशाह भी महाराज के दर्शन करने वास्ते आया ते जदों सिखां ने पुछिआ महाराज अकबर आया उहदे अहलकार आए ने नाल ते की हुक्म है, वह दर्शन करना चाहता है, तो गुरु अमरदास पिता जी के बचन सन जेड़ा हुक्म बाकियां वास्ते है ओहो ही हुक्म अकबर वास्ते भी, भाव पंगत विच बह के प्रशादा छके फिर साडे दर्शन कर सकदा। इत्थे राजा रंक बराबरी पैरी पवना जग वरता है, राजा रंक इत्थे बराबर ने, बादशाह है तो भावे रंक मतलब भिखारी गरीब इत्थे बराबर ने सारे, कोई वितकरा नहीं किसी नाल, सारियां वास्ते असूल इक्को ही। इसलिए यह मर्यादा उस वक्त सतगुरु पातशाह जी ने कायम कीतियां सन। बेअंत ऐसा दलीलां होर भी दित्तियां जा सकदियां। उस वक्त जो पैरी पवना जग वरताया सी, जिवें सन्यासी ओम कह के एक दूजे नूं मिलदे, जोगी आदेश आदेश कह के एक दूसरे नूं मिलदे, मुसलमान सलामा अलैकम कह के एक दूजे नूं मिलदे हन, इसे तरह वख-वख दसे ने। जदों सिखां दी बात पाई ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪੈਰੀ ਪਵਣਾ ਸਤਿਗੁਰੂ ਗੁਰਸਿੱਖਾਂ ਰਹਿ ਰਾਸ ਸਰੇਖੀ। ਦਸਵਾਂ ਜਾਮਾ ਆਇਆ, ਕਲਗੀਧਰ ਪਾਤਸ਼ਾਹ ਜੀ ਨੇ ਫੇਰ ਇਹ ਮਰਿਆਦਾ ਦ੍ਰਿੜ ਕਰਾਈ ਕਿ ਜਿਵੇਂ ਚਰਨ ਪਹੁਲ ਨੂੰ ਸਿੱਖੀ ਦੀ ਦਾਤ ਦੇਣ ਵੇਲੇ ਚਰਨ ਪਹੁਲ ਜੋ ਦਿੱਤੀ ਜਾਂਦੀ ਸੀ ਜਿਵੇਂ ਉਸ ਨੂੰ ਖੰਡੇ ਦੀ ਪਹੁਲ ਵਿੱਚ ਬਦਲਿਆ, ਇਸੇ ਤਰ੍ਹਾਂ ਪੈਰੀ ਪਵਣਾ ਜੱਗ ਵਰਤਾਇਆ ਨੂੰ ਕਾਹਦੇ ਵਿੱਚ ਬਦਲਿਆ, ਜਦੋਂ ਸਿੱਖ ਸਿੱਖ ਨੂੰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੁਲਾਵੇ। ਇਹ ਰੀਤ ਤੋਰ ਦਿੱਤੀ, ਮਰਿਆਦਾ ਵਿੱਚ ਸ਼ਾਮਲ ਕਰ ਦਿੱਤਾ ਹੈ, ਰਹਿਤ ਨਾਮਿਆਂ ਵਿੱਚ ਅੰਕਿਤ ਕਰ ਦਿੱਤਾ ਸਤਿਗੁਰੂ ਨੇ। ਆਗੇ ਆਵਤ ਸਿੱਖ ਜੋ ਪਾਵੈ ਵਾਹਿਗੁਰੂ ਕੀ ਫਤਿਹ ਗਜਾਵੈ। ਜਦੋਂ ਅੱਗੇ ਆਉਂਦਾ ਕਿਸੇ ਗੁਰੂ ਕੇ ਸਿੰਘ ਨੂੰ ਸਿੰਘਣੀ ਨੂੰ ਵੇਖਦੇ ਹੋ, ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ, ਭਾਵੇਂ ਇਸਤਰੀ ਭਾਵੇਂ ਮਰਦ ਕੋਈ ਵੀ ਹੋਵੇ, ਭਾਵੇਂ ਬੱਚਾ ਨੌਜਵਾਨ ਭਾਵੇਂ ਬਿਰਧ, ਸਾਰਿਆਂ ਵਾਸਤੇ ਇੱਕੋ ਹੀ ਅਸੂਲ ਬਣਾ ਦਿੱਤਾ, ਬਾਲਕ ਬਿਰਧ ਨਾ ਭੇਦ ਨਵੇਖੀ। ਭਾਵੇਂ ਬਾਲਕ ਤੇ ਭਾਵੇਂ ਬਿਰਧ ਸਭਨਾਂ ਵਾਸਤੇ ਇੱਕੋ ਹੀ ਹੁਕਮ ਚਲਾ ਦਿੱਤਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ। ਅੱਜ ਸਹਿਜ ਸੁਭਾਅ ਇੱਕ ਬੇਨਤੀ ਦਾਸ ਹੋਰ ਕਰ ਦੇਵੇ, ਅੱਜ ਸੁਤੇ ਸਿੱਧ ਸਾਡੇ ਵਿੱਚ ਸਤਿ ਸ੍ਰੀ ਅਕਾਲ ਦਾ ਸ਼ਬਦ ਜਿਹੜਾ ਹੈ ਬਹੁਤ ਪ੍ਰਚਲਿਤ ਹੈ, ਭਾਵੇਂ ਹੈ ਸਤਿਕਾਰਯੋਗ ਹੈ, ਆਦਰਨੀ ਹੈ, ਪੂਜਨੀਕ ਸ਼ਬਦ ਨੇ ਸਤਿ ਸ੍ਰੀ ਅਕਾਲ, ਪਰ ਜਿਹੜਾ ਸਤਿ ਸ੍ਰੀ ਅਕਾਲ ਸ਼ਬਦ ਹੈ ਇਹ ਸਿੱਖ ਕੌਮ ਦਾ ਖਾਲਸਾ ਪੰਥ ਦਾ ਇਹ ਨਾਰਾ ਹੈ। ਜਦੋਂ ਆਪਾਂ ਅਰਦਾਸ ਤੋਂ ਬਾਅਦ ਦੋਹਰਾ ਪੜ੍ਹਦੇ ਹਾਂ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਉਹਦੇ ਤੋਂ ਬਾਅਦ ਇਹ ਫਿਰ ਜਕਾਰਾ ਗਜਾਇਆ ਜਾਂਦਾ ਹੈ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਸਾਡਾ ਜੰਗੀ ਨਾਰਾ ਵੀ ਹੈ। ਗੁਰਦੁਆਰਿਆਂ ਵਿੱਚ ਇਹ ਮਰਿਆਦਾ ਇਸ ਕਰਕੇ ਵੀ ਕਾਇਮ ਕੀਤੀ ਗਈ ਹੈ ਤਾਂ ਕਿ ਸਿੱਖ ਇਸ ਆਪਣੇ ਜੰਗੀ ਨਾਰੇ ਨੂੰ ਵੀ ਚੇਤੇ ਰੱਖੇ, ਯਾਦ ਰੱਖੇ, ਇਹ ਨਾਰਾ ਗਜਾਇਆ ਜਾਂਦਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਵੀ ਜਦੋਂ ਰਣਜੀਤ ਨਗਾਰਾ ਵੱਜਦਾ ਸੀ ਫਿਰ ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜਦੇ ਸਨ। ਜਦੋਂ ਗੁਰੂ ਕੇ ਸਿੰਘ ਗੁਰੂ ਕੇ ਖਾਲਸੇ ਕਿਸੇ ਮੁਹਿੰਮ ਦੇ ਉੱਤੇ ਚੜ੍ਹਦੇ ਸੀ ਵੈਰੀਆਂ ਦਾ ਟਾਕਰਾ ਕਰਨ ਵਾਸਤੇ ਤਾਂ ਵੀ ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜਦੇ ਸਨ। ਬੋਲੇ ਸੋ ਨਿਹਾਲ, ਜੋ ਇਹ ਬੋਲੇਗਾ ਉਹ ਨਿਹਾਲ ਹੋਏਗਾ, ਕੀ ਬੋਲੇਗਾ? ਸਤਿ ਸ੍ਰੀ ਅਕਾਲ। ਉਸ ਨਿਰੰਕਾਰ ਅਕਾਲ ਪਰਮਾਤਮਾ ਦੇ ਬਾਰੇ ਚ ਆਖਿਆ, ਉਸੇ ਨਿਰੰਕਾਰ ਪਰਮੇਸ਼ਰ ਦੀ ਹੀ ਜੈ ਜੈਕਾਰ ਹੈ ਜਿਹੜਾ ਪਰਮਾਤਮਾ ਸੱਤ ਹੈ, ਸਦਾ ਸੱਚ ਹੈ, ਕਾਇਮ ਹੈ, ਅਬਨਾਸੀ ਹੈ। ਇਹ ਸਾਡਾ ਨਾਰਾ ਹੈ ਸਤਿ ਸ੍ਰੀ ਅਕਾਲ। ਪਰ ਜਦੋਂ ਗੁਰੂ ਕੇ ਸਿੰਘ ਨੇ ਕਿਸੇ ਨੂੰ ਮਿਲਣਾ ਹੈ, ਇਸਤਰੀ ਇਸਤਰੀ ਨੂੰ ਮਿਲੇ, ਮਰਦ ਮਰਦ ਨੂੰ ਮਿਲੇ, ਭਾਵੇਂ ਕੋਈ ਇਸਤਰੀ ਮਰਦ ਨੂੰ ਵੀ ਬੁਲਾਉਂਦੀ ਹੈ, ਭਾਵ ਸਾਡੇ ਭੈਣ ਭਰਾ ਸੱਜਣ ਮਿੱਤਰ ਪਤੀ ਪਤਨੀ ਮਾਂ ਪਿਓ ਆਦਿਕ ਇਸਤਰੀਆਂ ਮਰਦਾਂ ਦੇ ਆਪਸ ਵਿੱਚ ਐਸੇ ਰਿਸ਼ਤੇ ਹਨ, ਸਮਾਜਿਕ ਰਿਸ਼ਤੇ, ਜਦੋਂ ਵੀ ਕੋਈ ਕਿਸੇ ਨੂੰ ਮਿਲੇ, ਦਾਸ ਦਾ ਮਤਲਬ ਇਹ ਹੈ ਕਿ ਇੱਥੇ ਇਸਤਰੀ ਮਰਦ ਦੀ ਕੋਈ ਭਿੰਨਤਾ ਤੇ ਵਖਰੇਵਾਂ ਨਹੀਂ ਹੈ, ਜਦੋਂ ਵੀ ਕੋਈ ਇੱਕ ਦੂਜੇ ਨੂੰ ਮਿਲੇ ਤਾਂ ਉਸ ਵਕਤ ਇਹ ਕਲਗੀਧਰ ਪਿਤਾ ਜੀ ਨੇ ਰੀਤ ਚਲਾਈ, ਮਰਿਆਦਾ ਬੰਨੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ। ਪੈਰੀ ਪਾਉਣਾ ਦੀ ਥਾਂ ਤੇ ਇਹ ਫਤਿਹ ਦਾ ਉਚਾਰਨ ਕਰਨਾ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਦ੍ਰਿੜ ਕਰਾਇਆ ਹੈ। ਚੰਦਨ ਭਗਤਾਂ ਰੂਪ ਨਾ ਰੇਖੀ, ਚੰਦਨ ਰੂਪ ਭਗਤਾਂ ਵਿੱਚ ਕੋਈ ਵੀ ਰੂਪ ਰੇਖ ਆਦਿਕ ਨਹੀਂ ਹੈ, ਭਾਵ ਉੱਚੇ ਨੀਵੇਂ ਆਦਿਕ ਦਾ ਵਿਤਕਰਾ ਨਹੀਂ ਹੈ। ਇਹ ਚੰਦਨ ਰੂਪ ਇਸ ਕਰਕੇ ਆਖਿਆ ਵੀ ਸੁਗੰਧੀ ਦਿੰਦਾ ਹੈ, ਚੰਦਨ ਖੁਸ਼ਬੋ ਵੱਡਦਾ ਹੈ। ਏਦਾਂ ਹੀ ਸਿੱਖ ਇੱਕ ਦੂਸਰੇ ਨੂੰ ਵੀ ਸੰਸਾਰ ਜਗਤ ਵਿੱਚ ਸਿੱਖੀ ਦੀ ਖੁਸ਼ਬੋ ਤੇ ਸੁਗੰਧੀ ਵੰਡਦੇ ਹਨ। ਵਾਰ 23 ਪੌੜੀ 21 ਵਿੱਚ ਨਿਮਰਤਾ ਦਾ ਦ੍ਰਿਸ਼ਟਾਂਤ ਬੜਾ ਪਿਆਰਾ ਦਿੱਤਾ ਭਾਈ ਗੁਰਦਾਸ ਜੀ ਨੇ, ਕਿੱਥੋਂ ਤੱਕ ਨਿਮਰਤਾ ਹੈ ਗੁਰੂ ਕੇ ਪਿਆਰਿਆਂ ਵਿੱਚ। ਨੀਚੋਂ ਨੀਚ ਸਦਾਵਣਾ ਗੁਰ ਉਪਦੇਸ਼ ਕਮਾਵੇ ਕੋਈ, ਤ੍ਰੈ ਵੀਹਾਂ ਦੇ ਦਮ ਲੈ ਇੱਕ ਰੁਪਈਆ ਹੱਛਾ ਹੋਈ, ਤ੍ਰੈ ਵੀਹਾਂ ਦੇ ਦਮ ਲੈ ਇੱਕ ਰੁਪਈਆ ਹੱਛਾ ਹੋਈ, ਦਸੀ ਰੁਪਈਆ ਲਈਦਾ ਇੱਕ ਸੁਨਈਆ ਹੌਲਾ ਸੋਈ, ਸਹਿਸ ਸੁਨਈਏ ਮੁੱਲ ਕਰ ਲਈਏ ਹੀਰਾ ਹਾਰ ਪਰੋਈ, ਪੈਰੀ ਪੈ ਪਾ ਖਾਕ ਹੋਏ ਮਨ ਬਚ ਕਰਮ ਭਰਮ ਭਉ ਖੋਈ, ਹੋਏ ਪੰਚਾਇਣ ਪੰਜ ਮਾਰ ਬਾਹਰ ਜਾਂਦਾ ਰੱਖ ਸਗੋਈ, बोल अबोल साध जन ओई, बोल अबोल साध जन ओई। कहन लगे नीचो नीच सदावना गुरे उपदेश कमावै कोई। बड़ी प्यारी बात, नीचा तो नीच अपने आप नू सदवाना, नीवे तो नीवा अपने आप नू सदावना। एक तो हुंदा समझना कि अपने आप नू नीवे तो नीवा समझना, एक है नीचो नीच सदावना अखवाना अपने आप नू। कोई तुहानू आखे कि तू बड़ा महान है, तू बड़ा उच्चा है, कहन लगे नहीं, अपने आप नू नीवा सदवाए कि मैं ते दास हां, मैं ते सेवक हां। पर कहन लगे नीवे तो नीवा अपने आप नू अखवाना सदवाना, गोरे उपदेश कमावे कोई। पर यह जड़ा उपदेश है यह कोई कोई कमाउंदा आ, यह उपदेश सारिया के हिस्से नहीं आया। बड़ी भयानक आ होमे, बड़ा भयानक है साडा आपा ते साडा हंकार, इनू मुकाउणा बड़ी औखी बात है। साध संगत कठिन बात है, नीवे तो नीवा खवाउणा। भाई गुरदास जी कहिंदे इह किसे किसे दे हिस्से आया। त्रै वीहां दे दम लै एक रुपया हछा होई। दृष्टांत दिंदे आ त्रै वीहां, त्रै वीहां तीन वारी वीह 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 किन्ने हो गए सठ। कहिंदे त्रै वीहां भाव सठ पैसे अथवा तीह टके दे के एक रुपया लईए तां जिहड़ा भार आ ना वह थोड़ा जिहा हौला हो जाता, एक तोला रह जाता। अगे जाके दास जिक्र करेगा जिहड़े भाई गुरदास जी दे समें ये सिक्के आदक चलते सी, उन्हां दा जिक्र कर रहे हैं। कहन लगे दसी रुपया लईदा एक सुनैया हौला सोई। दस रुपये दे के एक सुनैया लै लईए, सुनैया का मतलब है मोर। दस रुपये दे के यदा मतलब दस रुपये उस वेले एक मोर दे बराबर सीगे, ते जदों लै लईए ते दसवां हिस्सा भार होर हल्का हो जांदा है। पहला बचन आया भी त्रै वीह भाव सठ पैसे लैके जेब दे विच पा छड़िए, उन्हां सठ पैसों का भार ज्यादा वा। पर सतसंग हुण सठ पैसे दे के ते एक रुपया लै लीए, इहदा मतलब उस वेले सठा पैसों का एक रुपया बनदा सी। हुण एक सिक्का तां की हो गया, हुण यह हो गया भी हुण अगे नालों भार हौला हो गया। हुण कहिंदे दस रुपये दे के ते एक सुनैया लै लीए, एक मोर लै लीए, भाव दसा रुपया दे बराबर एक मोर का भार हुंदा सी, ते उन्नी कीमत सी उहदी दसा रुपया दे बराबर। जिवें अज दे समें च आपां एक 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 दे दस सिक्के होण ते एक कला दसा दा होवे, हुण दस एक एक दे सिक्के दे के ते किसे कोलों दसा दा एक सिक्का लै लीए, दसवां हिस्सा भार होर हौला हो गया। अगली बात हुण सहस सुनैये मुल कर ਲਈਏ ਹੀਰਾ ਹਾਰ ਪਰੋਈ। ਕਹਿੰਦੇ ਹਜ਼ਾਰ ਮੋਹਰ ਦਾ ਮੁੱਲ ਕਰਕੇ ਜੇ ਇੱਕ ਹੀਰਾ ਲੈ ਲਈਏ, ਹਜ਼ਾਰ ਮੋਹਰਾਂ ਜਿਹੜੀਆਂ ਉਸ ਵੇਲੇ ਦੀਆਂ ਹੁੰਦੀਆਂ ਸੀ ਉਹਨਾਂ ਨਾਲ ਇੱਕ ਹੀਰਾ ਖਰੀਦ ਲਈਦਾ ਸੀ ਹਜ਼ਾਰ ਮੋਹਰਾਂ ਨਾਲ। ਕਹਿਣ ਲੱਗੇ ਹੁਣ ਹਜ਼ਾਰ ਮੋਹਰਾਂ ਦੇ ਕੇ ਇੱਕ ਹੀਰਾ ਲੈ ਲਈਏ ਉਹਦੇ ਵੱਟੇ 'ਚ, ਤੇ ਬੜਾ ਭਾਰ ਹੋਰ ਹੌਲਾ ਹੋ ਜਾਂਦਾ ਹੈ, ਤੇ ਉਹ ਜਿਹੜਾ ਹੀਰਾ ਆ ਨਾਲੇ ਬੜਾ ਕੀਮਤੀ ਆ, ਤੇ ਹਾਰ ਦੇ ਵਿੱਚ ਵੀ ਪਰੋਇਆ ਜਾਂਦਾ ਤੇ ਗਲ ਦਾ ਸ਼ਿੰਗਾਰ ਬਣਦਾ ਹੈ। ਪੈਰੀ ਪੈ ਪਾ ਖਾਕ ਹੋਏ, ਮਨ ਬਚ ਕਰਮ ਭਰਮ ਪੌਖ ਹੋਈ। ਐਸਾ ਹੀ ਜੇ ਪੈਰਾਂ ਦੀ ਖਾਕ ਹੋ ਕੇ ਸਤਿਗੁਰ ਦੇ ਚਰਣੀ ਪੈਂਦੇ ਰਹੀਏ ਨਾ, ਤੇ ਮਨ ਕਰਕੇ ਬਚਨਾ ਕਰਕੇ ਤੇ ਕਰਮਾਂ ਕਰਕੇ ਭਰਮ ਭਉ ਖਤਮ ਹੋ ਜਾਂਦੇ ਆ ਸਾਰੇ, ਸਾਰੇ ਅੰਦਰ ਦੇ ਭਰਮ ਮੁੱਕ ਜਾਂਦੇ। ਕਾਹਨੂੰ ਭਰਮ ਦਾ ਭਾਰ ਚੁੱਕੀ ਫਿਰਦਾ, ਇਹ ਦੱਸਣ ਦਾ ਮਤਲਬ ਹੈ। ਕਹਿਣ ਲੱਗੇ ਕਾਹਨੂੰ ਸੰਸਾਰ ਦੇ ਡਰਾਂ ਦਾ, ਦੁਨੀਆਂ ਦਾ ਭਉ ਇਹਦੀਆਂ ਪੰਡਾਂ ਚੁੱਕੀ ਫਿਰਦਾ, ਕਿੰਨਿਆਂ ਕੋ ਡਰਦਾ ਫਿਰਦਾ ਦੁਨੀਆਂ 'ਚ। ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾ, ਸਤਿਗੁਰ ਦੇ ਚਰਨਾਂ 'ਚ ਆ ਕੇ ਗੁਰੂ ਦੇ ਚਰਨਾਂ ਦੀ ਧੂੜੀ ਬਣ ਜਾ, ਸਾਰੇ ਦੇ ਸਾਰੇ ਤੇਰੇ ਭਾਰ ਮੁੱਕ ਜਾਣਗੇ। ਜਿਹੜੀਆਂ ਪਾਪਾਂ ਦੀਆਂ ਪੰਡਾਂ ਤੇ ਭਰਮ ਭਟਕਣਾ ਤੇ ਭੈ ਦੀਆਂ ਪੰਡਾਂ ਚੁੱਕੀ ਫਿਰਦਾ, ਸਾਰੇ ਦਾ ਸਾਰਾ ਕੁਝ ਮੁੱਕ ਜਾਏਗਾ ਤੇਰੇ ਅੰਦਰੋਂ। ਭਾਵ ਦਲੀਲਾਂ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਦਿੱਤੇ ਸਿੱਕਿਆਂ ਦੇ, ਸੱਠ ਪੈਸੇ ਦੇ ਕੇ ਇੱਕ ਰੁਪਈਆ ਲੈ ਲਈਏ ਭਾਰ ਘੱਟ ਗਿਆ, ਤੇ ਨਾਲ ਹੋਰ ਬਚਨ ਕੀ ਵਰਤੇ ਕਹਿਣ ਲੱਗੇ 10 ਰੁਪਈਏ ਹੁਣ ਸਾਡੇ ਕੋਲ ਹੋਣ, 10 ਰੁਪਈਏ ਦੇ ਕੇ ਇੱਕ ਮੋਹਰ ਲੈ ਲਈਏ। ਇਹਦਾ ਮਤਲਬ 10 ਰੁਪਈਆਂ ਦੇ ਬਦਲੇ ਇੱਕ ਮੋਹਰ ਸੀਗੀ। ਉਹ 10 ਇਕੱਲੇ ਇਕੱਲੇ ਦੇ ਸਿੱਕੇ ਹੋ ਗਏ, ਇੱਕ 10 ਦੀ ਪੱਕੀ ਮੋਹਰ ਹੋ ਗਈ, ਭਾਰ ਹੋਰ ਹੌਲਾ ਹੋ ਗਿਆ। 1000 ਮੋਹਰਾਂ ਨਾਲ ਹੀਰਾ ਖਰੀਦ ਲਈਦਾ ਸੀ। ਕਹਿਣ ਲੱਗੇ ਹੀਰਾ ਲੈ ਲਿਆ, ਹੁਣ 1000 ਮੋਹਰ ਚੁੱਕਣੀ ਹੋਵੇ ਤੇ ਬੜਾ ਭਾਰ ਆ ਉਹਦਾ, ਬੜਾ ਵਜਨ ਆ ਉਹਦਾ, ਵੇਟ ਆ। ਪਰ ਹੀਰਾ ਜਿਹੜਾ ਬਿਲਕੁਲ ਛੋਟਾ ਜਿਹਾ, ਨਾਲੇ ਤੇਰੇ ਗਲ ਦਾ ਸ਼ਿੰਗਾਰ ਆ, ਹੋਰ ਭਾਰ ਹੌਲਾ ਹੋ ਗਿਆ। ਅਨੇਕਾਂ ਪਾਪਾਂ ਦਾ, ਭਰਮ ਦਾ, ਭਟਕਣਾ ਦਾ, ਭਾਉ ਦਾ ਭਾਰ ਲੱਦੀ ਫਿਰਦਾ ਆਪਣੇ ਮਨ ਤੇ। ਉਹ ਬੰਦਿਆ, ਸਤਿਗੁਰ ਦੀ ਚਰਨ ਸ਼ਰਨ ਵਿੱਚ ਆ ਕੇ ਚਰਨਾਂ ਦੀ ਧੂੜੀ ਬਣ ਜਾ, ਤੇਰੀਆਂ ਸਾਰੀਆਂ ਪੰਡਾਂ ਸਿਰ ਤੋਂ ਲਾ ਦਿੱਤੀਆਂ, ਤੇਰੇ ਮਨ ਤੋਂ ਸਭ ਪਾਪਾਂ ਦਾ ਭਾਰ ਲੱਥ ਗਿਆ, ਕੋਈ ਡਰ ਤੇ ਕੋਈ ਭੈ ਨਹੀਂ ਹੈ ਤੈਨੂੰ। ਇਹ ਬਚਨ ਕਹਿ ਰਹੇ ਨੇ ਭਾਈ ਗੁਰਦਾਸ ਜੀ। ਅਤੇ ਹੋਏ ਪੰਚਾਇਣ 5 ਮਾਰ, ਬਾਹਰ ਜਾਂਦਾ ਰੱਖ ਸਗੋਈ। ਸਤ ਸੰਗ ਵਿੱਚ ਜੁੜ ਕੇ, ਗੁਰੂ ਦੀ ਸ਼ਰਨ ਵਿੱਚ ਆਣ ਕੇ ਕਹਿਣ ਲੱਗੇ, ਇਸ ਦਰ ਤੇ 5 ਵਿਕਾਰਾਂ ਨੂੰ ਮਾਰ ਲਾ, ਕਾਮ ਕ੍ਰੋਧ ਲੋਭ ਮੋਹੰਕਾਰ ਨੂੰ, ਤੇ ਬਾਹਰ ਭਟਕਦਾ ਹੋਇਆ ਮਨ ਆਪਣੇ ਅੰਦਰ ਟਿਕਾ ਲਾ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਸੁਰਤ ਜੋੜ ਲਾ। ਕਹਿਣ ਲੱਗੇ ਇੱਥੇ ਆਣ ਕੇ ਸਾਰੇ ਦੇ ਸਾਰੇ ਫਿਰ ਪਾਪ ਸਤ ਸੰਗਤ ਵਿੱਚ ਆਣ ਕੇ ਮੁੱਕ ਜਾਂਦੇ। ਇਸ ਸਤ ਸੰਗਤ ਚ ਆ, 5 ਨੂੰ ਮਾਰ, ਕਾਮ ਕ੍ਰੋਧ ਲੋਭ ਮੋਹੰਕਾਰ ਨੂੰ, ਤੇ ਬਾਹਰ ਜਾਂਦਾ ਭਟਕਦਾ ਮਨ ਰੋਕ ਲਾ, ਇੱਥੇ ਆਣ ਕੇ ਕੰਟਰੋਲ ਕਰ ਲਾ, ਗੁਰੂ ਦੀ ਸ਼ਰਨ ਵਿੱਚ ਆਣ ਕੇ। ਬੋਲ ਅਬੋਲ ਸਾਧ ਜਨ ਓਈ, ਉਹ ਸਾਧੂ ਜਨ ਜੋ ਉਸਦੇ ਬੋਲ ਭਾਵ ਮਹਿਮਾ ਤੋਂ ਅਬੋਲ ਹਨ, ਹੀਰੇ ਨਾਲੋਂ ਵੀ ਵੱਧ ਕੇ ਕੀਮਤੀ ਹੈ। ਕਿੱਡੀ ਕਮਾਲ ਦੀ ਗੱਲ! ਵੇਖੋ, ਭਾਈ ਗੁਰਦਾਸ ਜੀ ਨੇ ਪਹਿਲਾਂ ਮੋਹਰਾਂ ਦੀ ਗੱਲ ਕਰਦਿਆਂ, ਰੁਪਈਆਂ ਦੀ ਗੱਲ ਕਰਦਿਆਂ ਕਰਦਿਆਂ ਹੀਰੇ ਤੇ ਲਿਆ ਕੇ ਗੱਲ ਮੁਕਾ ਦਿੱਤੀ ਕਿ ਹੀਰਾ ਬੜਾ ਕੀਮਤੀ ਹੈ। ਕਹਿੰਦੇ ਦੁਨੀਆਂ 'ਚ ਲੱਖ ਹੀਰੇ ਹੋਣ, ਪਰ ਸਾਧੂ ਜਨਾਂ ਦੇ ਬੋਲ ਹੈ ਜਿਹੜੇ, ਉਹ ਹੀਰੇ ਨਾਲੋਂ ਵੀ ਕੀਮਤੀ ਹੈ। ਜਿਹੜੇ ਹੀਰੇ ਨੇ ਨਾ ਦੁਨੀਆਂ ਦੇ, ਉਹ ਤੈਨੂੰ ਦੁਨਿਆਵੀ ਤੌਰ ਤੇ ਉੱਤੇ ਅਮੀਰ ਤੇ ਧੰਨਵਾਨ ਬਣਾ ਸਕਦੇ ਆ, ਪਰ ਜਿਹੜੇ ਸਾਧੂ ਸੰਤਾਂ ਦੇ ਬੋਲ ਆ, ਕਿਤੇ ਤੇਰੇ ਦਿਲ 'ਚ ਵੱਸ ਜਾਣ, ਤੈਨੂੰ ਪਰਮਾਤਮਾ ਦੀ ਦਰਗਾਹ ਵਿੱਚ ਵੀ ਅਮੀਰ ਬਣ ਕੇ ਲੈ ਜਾਣਗੇ, ਅਮੀਰ ਬਣਾ ਕੇ ਲੈ ਜਾਣਗੇ ਤੈਨੂੰ। ਦੁਨਿਆਵੀ ਹੀਰੇ ਤੇ ਇੱਥੇ ਹੀ ਰਹਿ ਜਾਣੇ, ਆ ਜਗਤ ਦਾ ਸੋਨਾ ਚਾਂਦੀ ਤੇ ਰੁਪਈਏ ਤੇ ਇਸ ਜਗਤ ਵਿੱਚ ਹੀ ਰਹਿ ਜਾਣੇ ਆ। ਪਰ ਸਾਧ ਸੰਗਤ ਚੇਤੇ 'ਚ ਰੱਖਿਓ, ਪਰਮੇਸ਼ਰ ਦੇ ਨਾਮ ਦਾ ਹੀਰਾ ਰੱਬ ਦੀ ਦਰਗਾਹ ਤੱਕ ਤੇਰੇ ਨਾਲ ਜਾਊਗਾ, ਤੇ ਉਹ ਹੀਰੇ ਸਾਧੂ ਜਨਾਂ ਦੇ ਬੋਲ ਹਨ, ਗੁਰਸਿੱਖਾਂ ਦੇ ਬੋਲ ਹਨ, ਗੁਰਸਿੱਖਾਂ ਦੀ ਰਚਨਾ ਤੋਂ ਨਿਕਲੀ ਅੰਮ੍ਰਿਤ ਬਾਣੀ ਤੇ ਗੁਰੂ ਸ਼ਬਦ ਦੇ ਬੋਲ ਲੱਖਾਂ ਹੀਰਿਆਂ ਤੋਂ ਜ਼ਿਆਦਾ ਕੀਮਤੀ ਹਨ। ਤਾਂ ਸਾਧ ਸੰਗਤ, ਇੱਥੇ ਨਿਮਰਤਾ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦਿੱਤਾ, ਜਿਉਂ ਜਿਉਂ ਸ਼ੈ ਕੀਮਤੀ ਹੋਈ ਜਾਂਦੀ ਆ, ਤਿਉਂ ਤਿਉਂ ਹਲਕੀ ਹੋਈ ਜਾਂਦੀ ਤੇ ਛੋਟੀ ਹੋਈ ਜਾਂਦੀ ਹੈ। ਜਿਉਂ ਜਿਉਂ ਗੁਰਸਿੱਖ ਦਾ ਜੀਵਨ ਉੱਚਾ ਹੋਈ ਜਾਂਦਾ, ਰੱਬ ਵਾਲੇ ਪਾਸੇ ਨੂੰ ਜਾਈ ਜਾਂਦਾ, ਤਿਉਂ ਤਿਉਂ ਨਿਮਰਤਾ ਆਈ ਜਾਂਦੀ ਆ। ਜਿਉਂ ਜਿਉਂ ਮੁੱਲ ਵੱਧਦਾ ਜਾਂਦਾ, ਵਸਤੂ ਕੀਮਤੀ ਹੋਈ ਜਾਂਦੀ ਤੇ ਭਾਰ ਘਟਦਾ ਜਾਂਦਾ ਤੇ ਛੋਟੀ ਹੋਈ ਜਾਂਦੀ ਹੈ। ਕਿੱਡਾ ਕੁ ਹੈ ਹੀਰਾ, ਐ ਛੋਟਾ ਜਿਹਾ। ਮਨੁੱਖ ਗੁਣਾਂ ਵਾਲਾ ਹੋਈ ਜਾਏ, ਕਦਰ ਯੋਗ ਹੋਈ ਜਾਏ ਤੇ ਨਿਮਰਤਾ ਆਈ ਜਾਂਦੀ ਹੈ। ਇਸ ਪੌੜੀ ਵਿੱਚ 1-2 ਸਿੱਖਿਆ ਦੀ ਬਾਬਤ ਵੀ ਜ਼ਿਕਰ ਕੀਤਾ। ਇੱਕ ਤਾਂ ਭਾਈ ਸਾਹਿਬ ਜੀ ਆਪਣੇ ਸਮੇਂ ਦੇ ਦਮ, ਕੋਈ ਸਿੱਕਾ ਪੈਸੇ ਦੇ ਕਰੀਬ ਦਾ ਸੀ ਜੋ 60 ਰੁਪਈਆਂ ਦਾ ਹੁੰਦਾ ਸੀ। ਹੁਣ ਧਿਆਨ ਨਾਲ ਸੁਣਨਾ, ਇਹਦਾ ਮਤਲਬ 1-1 ਦੇ ਸਿੱਕੇ ਵੀ ਹੈਗੇ ਸੀ ਉਸ ਵੇਲੇ, ਤੇ ਜਿਹੜੇ 60 ਸਿੱਕੇ ਹੁੰਦੇ ਸੀ ਨਾ, 60 ਰੁਪਈਏ, ਸਤ ਸੰਗਤ ਉਸ ਵੇਲੇ ਦਾ ਜਿਹੜਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, 23 ਦੇ ਦਮ ਲੈ, ਦਮ ਸ਼ਬਦ 23 ਭਾਵ 60 ਪੈਸੇ ਦੇ ਕੇ ਤੇ 1 ਰੁਪਈਆ ਲੈ ਲਈਏ। ਅੱਜ ਕੱਲ੍ਹ ਆਪਾਂ ਜਿਸ ਨੂੰ ਦਾਸ ਨੇ ਪਹਿਲਾਂ ਬੇਨਤੀ ਕੀਤੀ ਵੀ ਆਪਾਂ ਉਹਨੂੰ ਰੁਪਈਆ ਕਹਿੰਦੇ ਹਾਂ, ਉਸ ਵਕਤ 60 ਸਿੱਕੇ ਇਹੋ ਜਿਹੇ ਹੁੰਦੇ ਸੀਗੇ ਜਿਹਨਾਂ ਨੂੰ 1 ਦਮ ਕਹਿੰਦੇ ਸੀ। ਦਮ ਦਾ ਮਤਲਬ ਉਦੋਂ ਸੀਗਾ ਰੁਪਈਆ, ਜਿਹੜਾ 60 ਸਿੱਕਿਆਂ ਦੇ ਕਰੀਬ ਹੁੰਦਾ ਸੀ। ਤੇ ਜੇ ਇਹਦੇ ਆਨੇ ਗਿਣਦੇ ਹੋਣਗੇ ਨਾ, ਤੇ ਇਹ ਆਨੇ 15 ਬਣਦੇ ਸੀਗੇ। ਪੁਰਾਤਨ ਸਮੇਂ ਦੇ ਵਿਦਵਾਨਾਂ ਨੂੰ ਸਾਧ ਸੰਗਤ ਦਾਸ ਨੇ ਪੜ੍ਹਿਆ, ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਆਇਆ। ਤੇ ਜਿਹੜਾ ਸੁਨਈਆ ਸ਼ਬਦ ਲਿਖਿਆ ਨਾ ਭਾਈ ਗੁਰਦਾਸ ਜੀ ਨੇ, ਸੁਨਈਆ, ਸੁਨਈਆ ਦਾ ਮਤਲਬ ਹੁੰਦਾ ਸੀ ਮੋਹਰ। ਸੁਨਈਆ ਨਾਮੇ ਸੋਨੇ ਦਾ ਇੱਕ ਸਿੱਕਾ ਉਦੋਂ ਜਾਰੀ ਕੀਤਾ ਸੀ ਜਿਹੜਾ 10 ਰੁਪਈਆਂ ਦੇ ਬਰਾਬਰ ਹੁੰਦਾ ਸੀ, ਜੋ ਉਦੋਂ ਦੇ ਸਵੱਲੇ ਭਾਅ ਕਰਕੇ ਅੱਜਕੱਲ ਦੇ ਕਈਆਂ ਪੌਂਡਾਂ ਦੇ ਬਰਾਬਰ ਹੋਣਾ, ਕਈਆਂ ਡਾਲਰਾਂ ਦੇ ਬਰਾਬਰ ਹੋਣਾ, ਅਸ਼ਰਫੀਆਂ ਵੀ ਉਸ ਵੇਲੇ ਸ਼ਬਦ ਵਰਤਿਆ ਜਾਂਦਾ ਸੀ। ਤੋ ਐਸੇ ਵਚਨ ਦਮ, ਸੁਨੱਈਆ, ਇਤ ਆਦਿਕ ਲਫ਼ਜ਼ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਸਮੇਂ ਦੇ ਸਾਧ ਸੰਗਤ ਵਰਤੇ ਹਨ। ਪਰ ਤੱਤ ਦੀ ਗੱਲ ਹੁਣ ਸਾਧ ਸੰਗਤ ਦਾਸ ਨੇ ਇਹ ਬੇਨਤੀ ਕਰਨੀ ਹੈ ਕਿ ਜਿਹੜੇ ਸਾਧੂ ਜਨਾਂ ਦੇ ਬੋਲ ਹਨ ਉਹ ਬੜੇ ਬੜੇ ਹੀਰਿਆਂ ਤੋਂ ਵੀ ਕੀਮਤੀ ਹਨ। ਤੇ ਦੂਸਰਾ ਮਤਲਬ ਇਸ ਪੌੜੀ ਦਾ ਤੱਤ ਕੀ ਹੈ, ਜਿਉਂ ਜਿਉਂ ਮੁੱਲ ਵੱਧਦਾ ਜਾਂਦਾ, ਸ਼ੈ ਕੀਮਤੀ ਹੋਈ ਜਾਂਦੀ ਹੈ, ਤਿਉਂ ਤਿਉਂ ਉਹਦਾ ਭਾਰ ਹਲਕਾ ਹੁੰਦਾ ਜਾਂਦਾ ਹੈ। ਰੁਪਈਆਂ ਦਾ ਭਾਰ, ਮੋਹਰਾਂ ਦਾ ਭਾਰ, ਸਿੱਕਿਆਂ ਦਾ ਕਿੰਨਾ ਭਾਰ ਹੈ। ਤੋ ਸਾਧ ਸੰਗਤ ਜਿਹੜਾ ਹੀਰਾ ਹੈ, ਹੁਣ ਹੀਰਾ ਖਰੀਦ ਲਓ ਤਾਂ ਗੁਰੂ ਸਵਾਰੇ ਉਹ ਹੀਰੇ ਦਾ ਭਾਰ ਕਿੰਨਾ ਕੁ ਹੋਣਾ, ਐਵੇਂ ਜੇਬ ਚ ਪਾਈ ਫਿਰਾਂਗੇ, ਗੁਆਚਣ ਦਾ ਵੀ ਡਰ ਰਹਿਣਾ ਵੀ ਕਿਤੇ ਡਿੱਗ ਨਾ ਪਵੇ ਕਿਤੇ ਪਤਲਾ, ਇੰਨਾ ਛੋਟਾ। ਮੇਰੇ ਕਹਿਣ ਦਾ ਮਤਲਬ ਇਹ, ਹੁਣ ਇੱਕ ਇੱਕ ਦਾ ਸਿੱਕਾ ਹੋਵੇ, ਆਪਾਂ ਡਾਲਰ ਰੁਪਈਆਂ ਦੀ ਪੌਂਡਾਂ ਦੀ ਗੱਲ ਕਰਦੇ, ਜਿਵੇਂ ਅਮਰੀਕਾ ਦੇ ਵਿੱਚ, ਕੈਨੇਡਾ ਵਿੱਚ ਡਾਲਰ ਆ, ਇੰਡੀਆ ਦੇ ਵਿੱਚ ਰੁਪਈਏ ਨੇ, ਇੰਗਲੈਂਡ ਦੇ ਵਿੱਚ ਪਾਊਂਡ ਚੱਲਦੇ ਆ, ਹੋਰ ਵੀ ਵੱਖ ਵੱਖ ਦੇਸ਼ਾਂ ਦੀਆਂ ਵੱਖ ਵੱਖ ਕਰੰਸੀਆਂ। ਹੁਣ ਇੱਕ ਇੱਕ ਦਾ ਸਿੱਕਾ ਹੋਵੇ ਤੇ ਇੱਕ ਪਾਸੇ 100 ਦਾ ਨੋਟ ਹੋਵੇ, ਹੁਣ ਇੱਕ ਪਾਸੇ ਇੱਕ ਇੱਕ ਦਾ 100 ਪਾਊਂਡ ਇਕੱਠਾ ਕਰ ਲਈਏ ਤੇ ਦੂਸਰੇ ਪਾਸੇ 100 ਦਾ ਨੋਟ ਹੋਵੇ, ਕਿੰਨਾ ਭਾਰ ਉਹਦੇ ਬਰਾਬਰ ਹੋਣ, ਸੋਚ ਲੈਣਾ। ਇੱਕ ਇੱਕ ਦੇ ਅਮਰੀਕਾ ਦੇ 100 ਡਾਲਰ ਹੋਣ ਤੇ ਇੱਕ ਪਾਸੇ 100 ਦਾ ਨੋਟ ਹੋਵੇ, ਉਹਦਾ ਭਾਰ ਤੇ ਸਾਂਭ ਸੰਭਾਲ ਕਰਨੀ ਵੇਖ ਲਓ ਕਿਸ ਤਰ੍ਹਾਂ ਹੈ। ਇੱਕ ਇੱਕ ਦੇ ਕੈਨੇਡਾ ਦੇ ਡਾਲਰ ਹੋਣ 100, ਇੱਕ ਪਾਸੇ 100 ਦਾ ਨੋਟ ਹੋਵੇ, ਉਹਦਾ ਭਾਰ 100 ਦੇ ਨੋਟ ਦਾ ਕਿੰਨਾ ਹਲਕਾ ਹੈ। ਕਹਿਣ ਦਾ ਭਾਵ ਹੈ ਕੀਮਤੀ ਹੋ, ਉੱਧਰ ਇੱਕ ਇੱਕ ਸਿੱਕਾ ਵਾ, ਇੱਧਰ 100 ਆ, ਪਰ ਸਾਧ ਸੰਗਤ ਕੀਮਤ ਵਧੀ, ਸ਼ੈ ਕੀਮਤੀ ਹੋ ਗਈ, ਭਾਰ ਵੀ ਘਟ ਗਿਆ। ਗੁਰੂ ਦਿਆ ਸਿੱਖਾ, ਨਿਵੇਂ ਸੋ ਗੌਰਾ ਹੋਏ, ਨਿਮਕੇ ਚੱਲ, ਨਿਮਕੇ ਨਿਮਕੇ ਕੀਮਤ ਜ਼ਿਆਦਾ ਹੈ। ਜਿੰਨੀ ਕੀਮਤ ਜ਼ਿਆਦਾ ਸ਼ੈ ਕੀਮਤੀ, ਵਸਤੂ ਕੀਮਤੀ, ਓਨੀ ਹਲਕੀ। ਇਹਨਾਂ ਹਉਮੇ ਹੰਕਾਰ ਦੀਆਂ ਪੰਡਾਂ ਦਾ ਭਾਰ ਨਾ ਚੁੱਕੀ, ਫਿਰ ਆਪਣੇ ਮਨ ਹਿਰਦੇ ਦੇ ਉੱਤੇ ਹਉਮੇ ਹੰਕਾਰ ਦੀ ਪੰਡ ਲਾ ਕੇ, ਮੈਂ ਮੇਰੀ ਦੀ ਪੰਡ ਲਾ ਕੇ ਪਰੇ ਸੁੱਟ ਦੇ, ਪੈਰਾਂ ਦੀ ਖਾਕ ਹੋ ਜਾ ਸਤਿਗੁਰ ਦੀ, ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੁੜ, ਨਿਮਰਤਾ ਦੇ ਨਾਲ ਪਿਆਰ ਵਿੱਚ ਭਿੱਜ ਕੇ, ਤਾਂ ਕਿ ਜੀਵਨ ਸੋਹਣਾ ਬਣ ਜਾਏ, ਪ੍ਰਭੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਈਏ।